ਵਡੇਰੇ ਜਿਹੜੇ ਇਸ ਤਰ੍ਹਾਂ ਭਾਈ ਪਰਮ ਸਿੰਘ ਧਰਮ ਸਿੰਘ ਹੁਣੀ ਘਰੇ ਵਾਪਸ ਪਹੁੰਚੇ ਹਨ।
ਹਾਏ ਅਰੂਢ ਕਰ ਪੰਥ ਪਿਆਨੇ ਪਿੱਛੇ ਸਿੰਘ ਬਹੀਰ ਸਿਧਾਨੇ,
ਘੋੜੇ ਤੇ ਚੜ ਕੇ ਅੱਗੇ ਚੱਲੇ ਪਿੱਛੇ ਪਿੱਛੇ ਸਾਰੇ ਸਿੰਘ ਅਤੇ ਬਹੀਰ ਚੱਲਿਆ।
ਉਸ ਅਸ਼ਟ ਦਸ ਤਿਸ ਦਿਨ ਗਏ ਪੁਸ਼ਕਰ ਤੀਰਥ ਆਵਤ ਭਏ।
ਸੋ ਉਸ ਦਿਨ 18 ਕੋਹ ਚੱਲੇ ਨੇ ਪੁਸ਼ਕਰ ਤੀਰਥ, ਉੱਥੇ ਰਸਤੇ ਦੇ ਵਿੱਚ ਜੋ ਹੈ ਆਇਆ।
ਉਧਰ ਪਰੇ ਤੈ ਸਿਵਰ ਲਗਾਇਓ ਸਕਲ ਬਹੀਰ ਸ਼ਰਮਤ ਹੈ ਆਇਓ।
ਉੱਥੇ ਉੱਤਰ ਪਏ, ਟਿਕਾਣਾ ਕੀਤਾ, ਸਾਰੇ ਯੋਧਿਆਂ ਨੇ ਆਪੋ ਆਪਣੇ ਜਿਹੜੀ ਸੀ ਥਕਾਵਟ ਉਤਾਰਨਾ ਕੀਤੀ।
ਕਹਿਓ ਪ੍ਰਭੂ ਇਤ ਕਰੋ ਮੁਕਾਮੋ ਸ਼ਰਮ ਨਿਰਵਾਰੋ ਲਿਓ ਵਿਸਰਾਮੋ।
ਮਹਾਰਾਜ ਕਹਿੰਦੇ ਆ ਲਓ ਭਾਈ ਇੱਥੇ ਮੁਕਾਮ ਕਰ ਲਓ, ਆਪਣਾ ਥਕਾਵਟਾਂ ਉਤਾਰੋ, ਵਿਸ਼ਰਾਮ ਕਰੋ।
ਬਸੇ ਨਿਸਾ ਮੈਂ ਖਾਂਗ ਰੂਪਾਂਗ ਭਈ ਪ੍ਰਾਪਤ ਕਰ ਸੋਚ ਸ਼ਨਾ।
ਰਾਤ ਨੂੰ ਉੱਥੇ ਬਸੇ ਨੇ, ਬਸ ਕੇ ਰਾਤ ਨੂੰ ਅੰਮ੍ਰਿਤ ਵੇਲੇ ਫੇਰ ਉੱਠੇ ਨੇ ਤੇ ਇਸ਼ਨਾਨ ਕੀਤਾ।
ਚੇਤਨ ਵਿਪਰ ਮਿਲਿਓ ਤਬ ਆਈ ਆਸ਼ੀਰਵਾਦ ਕਯੋ ਗੁਰਤਾਈ।
ਉਸ ਵਕਤ ਆ ਕੇ ਚੇਤਨ ਨਾਮੇ ਬ੍ਰਾਹਮਣ ਮਿਲਿਆ, ਉਹ ਵੀ ਮਹਾਰਾਜ ਦਾ ਆਸ਼ੀਰਵਾਦ ਲੈਣ ਉੱਥੇ ਆਇਆ। ਇਹਨਾਂ ਨੂੰ ਆਦਤ ਹੁੰਦੀ ਹੋਈ ਆਸ਼ੀਰਵਾਦ ਦੇਣ ਦੀ, ਮੱਥਾ ਟੇਕ ਕੇ ਵੀ ਜੋ ਜਿਵੇਂ ਕਹਿੰਦੇ ਹੁੰਦੇ ਆਮ ਤਾਂ ਜਿਉਂਦਾ ਰਹਿ ਭਾਈ, ਮੂੰਹ ਹੀ ਚੜਿਆ ਹੁੰਦਾ ਮਹਾਰਾਜ ਤੁਹਾਡੀਆਂ ਲੰਬੀਆਂ ਉਮਰਾਂ ਕਰੇ। ਕਿਉਂਕਿ ਇਹ ਫਿਰ ਬ੍ਰਾਹਮਣ ਹਮੇਸ਼ਾ ਲੈ ਕਰਕੇ ਦਾਨ ਆਸ਼ੀਰਵਾਦ ਦੇਣ ਦਾ ਸ਼ੁਰੂ ਤੋਂ ਇੱਕ ਰਿਵਾਜ ਆਇਆ। ਜੋ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਤੋਂ ਲੈਂਦੇ ਘੱਟ ਹੀ ਸੀ, ਦੇਰੀ ਦਿਆ ਕਰਦੇ ਸੀ, ਚਲੋ ਠੀਕ ਹੈ ਮਾਹੌਲ ਹੀ ਇਹੋ ਜਿਹਾ ਸੀ। ਫਿਰ ਇਸ ਤਰ੍ਹਾਂ ਗੁਰਾਂ ਤੋਂ ਵੀ ਆਸ਼ੀਰਵਾਦ ਲੈਂਦਾ, ਆਪ ਵੀ ਕਹਿੰਦਾ ਸੱਚੇ ਪਾਤਸ਼ਾਹ ਤੁਹਾਡੀ ਚੜ੍ਹਦੀ ਕਲਾ ਰਹੇ, ਤੁਹਾਡਾ ਜੁਗੋ ਜੁਗ ਰਾਜ ਰਹੇ, ਜਿਵੇਂ ਕਹਿੰਦੇ ਹੁੰਦੇ ਨੇ ਆਸ਼ੀਰਵਾਦ ਦਿੰਦੇ ਨੇ। ਇਸ ਤਰ੍ਹਾਂ ਕੀਤਾ ਇਸ ਨੇ।
ਅਦਕ ਦਾਨ ਦੀਨੋ ਤਿਸ ਪਾਨ ਪਟ ਸੂਖਮ ਦੀ ਨਾਰ ਕੇ ਕਾਨ।
ਬਹੁਤ ਸਾਰਾ ਮਹਾਰਾਜ ਨੇ ਉਹਨੂੰ ਦਿੱਤਾ, ਧਨ ਦੌਲਤ ਪਦਾਰਥ ਵਸਤਰ ਦਿੱਤੇ, ਸੋਨੇ ਦੀਆਂ ਮੋਹਰਾਂ ਦਿੱਤੀਆਂ, ਇੱਕ ਘੋੜਾ ਵੀ ਦੇ ਦੋ ਭਾਈ ਇਹਨੂੰ। ਇਸ ਤਰੀਕੇ ਨਾਲ, ਕਿਉਂਕਿ ਇਹਨਾਂ ਗੱਲਾਂ ਨੂੰ ਆਪਾਂ ਹੁਣ ਨਹੀਂ ਜਾਣ ਸਕਦੇ, ਹੁਣ ਸਮਾਂ ਹੋਰ ਹੈ। ਉਦੋਂ ਬਹੁਤ ਭੈੜਾ ਸਮਾਂ ਸੀ, ਨਰੰਗੇ ਦਾ ਰਾਜ ਸੀ, ਤੁਰਕਾਂ ਦਾ ਰਾਜ ਸੀ, ਬੁਰੀ ਹਾਲਤ ਸੀ, ਗਰੀਬੀ ਬੜੀ ਸੀ ਇੱਕ ਤਾਂ ਸਾਰਿਆਂ ਚ। ਔਰ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਦਿੱਤਾ ਹਿੰਦੂ ਧਰਮ ਲਈ, ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਘੋੜਾ ਦਿੱਤਾ ਤਾਂ ਕੀ ਹੋ ਗਿਆ, ਬਹੁਤ ਸਾਰੀਆਂ ਮੋਹਰਾਂ ਆਦਿਕ। ਇਸ ਤਰ੍ਹਾਂ ਜੋ ਪ੍ਰੇਮ ਭਾਵਨਾ ਨਾਲ ਆਇਆ, ਸਤਿਗੁਰੂ ਨੇ ਸਾਰਿਆਂ ਨੂੰ ਹੀ ਦਾਨ ਦਿੱਤਾ ਹੈ।
ਸ੍ਰੀ ਬਾਬਾ ਨਾਨਕ ਜੈ ਥਿਰੇ ਕਿਸੀ ਘਾਟ ਗੁਰ ਮੱਜਨ ਕਰੇ।
ਜਿੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਾ ਕੇ ਠਹਿਰੇ ਸਨ, ਉਸੇ ਸਥਾਨ ਤੇ ਦਸਵੇਂ ਪਾਤਸ਼ਾਹ ਨੇ ਜਾ ਕੇ ਇਸ਼ਨਾਨ ਕੀਤਾ ਹੈ।
ਤਹਾਂ ਬੈਠ ਕਰ ਸਿੰਘਨ ਸਾਥ ਪੂਰਬ ਕੋ ਪ੍ਰਸੰਗ ਕਹਿ ਨਾਤ।
ਉੱਥੇ ਸਿੰਘਾਂ ਦੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬੈਠ ਕੇ ਬੀਤੇ ਹੋਏ ਸਮੇਂ ਦਾ ਸਾਰਾ ਪ੍ਰਸੰਗ ਸੁਣਾਇਆ।
ਗਮਨਤ ਕਰਤੇ ਸਹਿਜ ਸੁਭਾਏ ਸ਼੍ਰੀ ਬਾਬਾ ਜੀ ਬੈਠੇ ਆਏ।
ਉੱਥੇ ਸਿੱਧੀ ਸੰਸਾਰ ਨੂੰ ਤਾਰਦੇ ਹੋਏ ਕਹਿੰਦੇ ਭਾਈ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਆ ਕੇ ਬਿਰਾਜਮਾਨ ਹੋਏ।
ਗੋਰਖ ਲੀਏ ਸਿੱਧ ਸਮਦਾਈ ਆਨ ਆਦੇਸ਼ ਆਦੇਸ਼ ਅਲਾਏ।
ਬਹੁਤ ਸਾਰੇ ਆਪਣੇ ਸਿੱਧਾਂ ਨੂੰ ਨਾਲ ਲੈ ਕੇ ਗੋਰਖ ਵੀ ਆਇਆ, ਗੋਰਖ ਨਾਥ, ਉਹਨੇ ਆ ਕੇ ਮਹਾਰਾਜ ਨੂੰ ਵਚਨ ਕੀਤਾ, ਆਦੇਸ਼ ਭਾਈ ਨਮਸਕਾਰ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਤਿਸੈ ਆਦੇਸ਼, ਕਹਿੰਦੇ ਉਹਨੂੰ ਮੱਥਾ ਟੇਕੋ ਜਿਹਨੇ ਸਾਰਿਆਂ ਨੂੰ ਬਣਾਇਆ ਹੈ, ਸਾਨੂੰ ਨਾ ਆਦੇਸ਼ ਕਹੋ, ਆਦੇਸ਼ ਕਹੋ ਪ੍ਰਮਾਤਮਾ ਨੂੰ।
ਚਰਚਾ ਪੁਛਤ ਯੋਗ ਕੀਨ ਜਥਾ ਯੋਗ ਤਾਂ ਉੱਤਰ ਦੀਨ।
ਪੁਛਤ ਯੋਗ ਦੀ ਚਰਚਾ ਵੀ ਗੁਰੂ ਨਾਨਕ ਦੇਵ ਜੀ ਨਾਲ ਕੀਤੀ, ਗੁਰਾਂ ਨੇ ਜਥਾ ਯੋਗ ਉੱਤਰ ਵੀ ਬਖਸ਼ੇ, ਇਹਨਾਂ ਸਾਰਿਆਂ ਨੂੰ ਸਿੱਧੇ ਰਸਤੇ ਪਾਇਆ।
ਸੁਣ ਸਿੱਧ ਸਕਲ ਨਿਮੇ ਕਰ ਬੰਦ।
ਸਾਰੇ ਸਿੱਧਾਂ ਨੇ ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਦੇਵ ਜੀ ਨੂੰ ਮੱਥਾ ਟੇਕਿਆ।
ਗੋਰਖ ਪਰਥਰੀ ਗੋਪੀ ਚੰਦ ਮੰਗਲ ਆਦਿਕ ਸੁਜਾਸੇ ਉਚਾਰਾ ਸ਼੍ਰੀ ਬਾਬਾ ਤੁਮ ਧੰਨ ਉਦਾਰਾ।
ਧੰਨੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਧੰਨ ਨਾਨਕ ਤੇਰੀ ਵੱਡੀ ਕਮਾਈ ਸੱਚੇ ਪਾਤਸ਼ਾਹ ਜੀ। ਇਹ ਗੋਰਖਨਾਥ ਭਰਥਰ ਜੀ ਔਰ ਇਸੇ ਪ੍ਰਕਾਰ ਗੋਪੀ ਚੰਦ ਜਿਹਦੀ ਅੱਧੀ ਮਾਂ ਮੰਨੀ ਹੈ ਗੋਪੀ ਚੰਦ ਦੀ, ਭਰਥਰ ਹਰੀ ਜੋ ਰਾਜਾ ਹੋਇਆ, ਆ ਗੋਰਖਨਾਥ, ਇਹ ਮੰਗਲਨਾਥ, ਇਹ ਚਰਪਟਨਾਥ, ਇਹ ਘੁੱਗੂਨਾਥ, ਇਹ ਸਾਰੇ ਸਿੱਧ ਗੋਸ਼ਟ ਵਿੱਚ ਨਾਮ ਆਉਣਗੇ। ਜਦੋਂ ਸਿੱਧ ਗੋਸ਼ਟ ਦੀ ਕਥਾ ਚੱਲਦੀ ਹੈ ਉਦੋਂ ਸੁਣ ਮਾਛੰਦਰ ਨਾਨਕ ਬੋਲਿਆ, ਇਹ ਸ੍ਰੀ ਮੁੱਖ ਵਾਕ ਰਾਮਕਲੀ ਰਾਗ ਦੇ ਵਿੱਚ ਹੈ, ਬਸਗਤ ਪੰਚ ਕਰੈ ਨਾ ਡੋਲੈ। ਗੁਰਬਾਣੀ ਅੰਦਰ ਕਈ ਸਿੱਧਾਂ ਦੇ ਨਾਮ ਆਏ ਨੇ, ਇਹਨਾਂ ਸਾਰਿਆਂ ਦੇ ਨਾਮ ਵੀ ਗੁਰਬਾਣੀ ਦੇ ਅੰਦਰ ਆਏ ਹਨ।
ਇਹ ਬੋਲਤ ਜਿਸ ਕਾਲ ਕਿਰਪਾਲਾ ਤਹਿਕੇ ਨਰ ਕਰ ਮੇਲ ਵਿਸਾਲਾ।
ਇਉਂ ਜਦੋਂ ਸਤਿਗੁਰੂ ਮਹਾਰਾਜ ਜੀ ਬਚਨ ਕਰ ਰਹੇ ਸਨ, ਉੱਥੋਂ ਦੇ ਬਹੁਤ ਸਾਰੇ ਲੋਕ ਆਏ ਮਹਾਰਾਜ ਦੇ ਪਾਸ।
ਵਿਪਰ ਬਨਤ ਤੇ ਆਦਤ ਜਾਲ ਚਲ ਆਏ ਚੇਤਨ ਦਿਜ ਨਾਲ।
ਸੋ ਚੇਤਨ ਜੋ ਬ੍ਰਾਹਮਣ ਸੀ, ਜਿਹਦਾ ਨਾਮ ਹੀ ਸੀ ਚੇਤਨ, ਉਹ ਚੱਲ ਕੇ ਆਇਆ। ਹੋਰ ਬ੍ਰਾਹਮਣ ਆਏ, ਬਾਣੀਏ ਆਏ ਗੁਰਾਂ ਦੇ ਕੋਲ ਚੱਲ ਕੇ।
ਕਰ ਨਮੋ ਪਰਿਵਾਰਤ ਬੈਠੇ ਕੌਣ ਜਾਤ ਦੂਜਤ ਫੇ ਐਸੇ।
ਮੱਥਾ ਟੇਕ ਕੇ ਚਾਰੇ ਪਾਸੇ ਮਹਾਰਾਜ ਦੇ ਬੈਠ ਕੇ ਫਿਰ ਪੁੱਛਣ ਲੱਗੇ, ਕੌਣ ਜਾਤ ਹੈ, ਕਿੱਥੋਂ ਆਏ ਹੋ, ਐਸੀਆਂ ਗੱਲਾਂ ਪੁੱਛਦੇ।
ਸੰਗ ਆਪ ਕੇ ਕੇਤਨ ਧਾਰੀ ਕਿਆ ਇਨਕੀ ਦਿਓ ਜਾਤ ਉਚਾਰੇ।
ਮਹਾਰਾਜ ਜੀ ਤੁਹਾਡੇ ਨਾਲ ਸਾਰੇ ਕੇਸਾਂ ਧਾਰੀ ਨੇ, ਕੀ ਇਹਨਾਂ ਦੀ ਜਾਤ ਹੈ, ਅਸੀਂ ਤਾਂ ਪਹਿਲੀ ਵਾਰ ਦੇਖ ਰਹੇ ਹਾਂ, ਕੇਸ ਰੱਖੇ ਹੋਏ ਨੇ, ਤਾਂ ਸਾਨੂੰ ਦੱਸਣਾ ਕਰੋ ਕੀ ਜਾਤ ਹੈ।
ਬੂਜਤ ਹੈ ਲੱਖ ਬੇਤ ਨਵੀਨਾ ਹਿੰਦੂ ਤੁਰਕ ਇਮਕਿਲੋ ਨਾ ਕੀਨਾ।
ਹਿੰਦੂ ਤੇ ਤੁਰਕੇ ਕਿਸੇ ਨੇ ਕੀਤਾ ਨੀ, ਇਹ ਨਵਾਂ ਹੀ ਬੇਸ ਦੇਖਿਆ ਹੈ, ਲੰਬੇ ਲੰਬੇ ਕੇਸ ਨੇ, ਸਿੰਘ ਕੇਸ ਲਾਉਂਦੇ, ਦਸਤਾਰਾਂ ਸਜਾਉਂਦੇ, ਇਉਂ ਕਹਿੰਦੇ ਵੀ ਸਾਰਿਆਂ ਦੇ ਕੇਸ ਨੇ, ਤਾਂ ਬੜੇ ਹੈਰਾਨ ਹੁੰਦੇ ਨੇ।
ਸੁਣ ਕਰ ਗੁਰ ਪੁਰਮਾਨ ਕੀਆ ਭਇਓ ਖਾਲਸਾ ਜਗ ਮੈਂ ਕੀਆ।
ਸੁਣ ਕੇ ਗੁਰਾਂ ਨੇ ਉਹਨਾਂ ਨੂੰ ਫਰਮਾਇਆ ਕਿ ਭਾਈ ਇਹ ਤੀਸਰਾ ਪੰਥ ਹੈ, ਖਾਲਸਾ ਪੰਥ, ਜਿਹਨੇ ਸਾਰਿਆਂ ਦੀ ਰੱਖਿਆ ਕੀਤੀ, ਜੋ ਸਹੀ ਰਸਤੇ ਤੇ ਚੱਲਦਾ, ਜੋ ਹਿੰਦੂ ਧਰਮ ਦੀ ਰੱਖਿਆ ਕਰਦਾ, ਮਜ਼ਲੂਮਾਂ ਦੀ ਰੱਖਿਆ ਕਰਦਾ, ਗਊ ਗਰੀਬ ਦੀ ਰੱਖਿਆ ਕਰਦਾ, ਤੁਹਾਡੀ ਰੱਖਿਆ ਕਰਦਾ ਸਾਰਿਆਂ ਦੀ। ਇਹ ਖਾਲਸਾ ਪੈਦਾ ਕੀਤਾ ਅਕਾਲ ਪੁਰਖ ਵਾਹਿਗੁਰੂ ਨੇ।
ਹਿੰਦੂ ਤੁਰਕ ਦੋਹਨ ਤੇ ਲਿਆਰੋ ਸ੍ਰੀ ਅਕਾਲ ਕੇ ਦਾਸ ਵਿਚਾਰੋ।
ਇਹ ਸ੍ਰੀ ਅਕਾਲ ਪੁਰਖ ਜੀ ਦੇ ਦਾਸ ਵਿਚਾਰ ਨਾ ਕਰੋ। ਹਿੰਦੂ ਅਤੇ ਤੁਰਕ ਦੋਹਾਂ ਤੋਂ ਨਿਆਰੇ ਵੀ ਨੇ, ਵਿੱਚ ਵੀ ਨੇ, ਕਿਉਂ ਖਾਲਸਾ ਨਿਰਲੇਪ ਵੀ ਹੈ, ਵਿੱਚ ਵੀ ਹੈ। ਖਾਲਸਾ ਤਾਂ ਇੱਕ ਐਸਾ ਕਿ ਸੁਭਾਅ ਸੰਤਾਂ ਮਹਾਤਮਾ ਵਾਲਾ, ਇਹ ਪਹਿਲਾਂ ਤੋਂ ਚਲੇ ਆਏ ਸੰਤ ਮਹਾਤਮਾ, ਪਰ ਇੱਕ ਚੀਜ਼ ਉਹਨਾਂ ਵਿੱਚ ਨਹੀਂ ਸੀ, ਆਪਣੀ ਰੱਖਿਆ ਨਹੀਂ ਸੀ ਕਰ ਸਕਦੇ ਹੁੰਦੇ। ਇਸ ਕਰਕੇ ਜਿਉਂ ਜਿਉਂ ਸ਼ੁਰੂ ਤੋਂ ਲੈ ਕੇ ਸੰਸਾਰ ਦੇ ਅੰਦਰ ਰਾਵਣ ਵਰਗੇ ਵੀ ਹੋਏ, ਰਿਸ਼ੀ ਮੁਨੀ ਰੱਖਿਆ ਨਹੀਂ ਸੀ ਕਰ ਸਕੇ ਆਪਣੀ, ਬ੍ਰਾਹਮਣ ਰੱਖਿਆ ਨਹੀਂ ਸੀ ਕਰ ਸਕੇ। ਤੇ ਰਾਮ ਚੰਦਰ ਜੀ ਨੇ ਸ਼ਸਤਰ ਪਕੜੇ, ਤਾੜਕਾ ਆਦਿਕ ਮਾਰੇ, ਰਾਵਣ ਮਾਰਿਆ, ਪਤਾ ਨਹੀਂ ਕਿੰਨੇ ਦੁਸ਼ਟ ਰਾਮ ਚੰਦਰ ਜੀ ਨੇ ਆ ਕੇ ਮਾਰੇ। ਸ਼ਸਤਰਾਂ ਦੀ ਲੋੜ ਪਈ, ਕ੍ਰਿਸ਼ਨ ਜੀ ਨੂੰ ਵੀ ਤਾਹੀਆਂ ਆਉਣਾ ਪਿਆ, ਬੜੇ ਬੜੇ ਦੈਂਤ ਕ੍ਰਿਸ਼ਨ ਜੀ ਨੇ ਮਾਰੇ ਸ਼ਸਤਰਾਂ ਦੇ ਨਾਲ। ਇਹ ਪੁਰਾਣੇ ਯੁੱਗਾਂ ਦੀ ਗੱਲ ਹੈ, ਹੁਣ ਦਸਵੇਂ ਪਾਤਸ਼ਾਹ ਨੇ ਕਲਯੁੱਗ ਦੇ ਵਿੱਚ ਜਿੱਥੇ ਮਾਲਾ ਪਕੜਾਈ, ਉੱਥੇ ਸ਼ਸਤਰ ਵੀ ਨਾਲ ਹੀ ਦੇ ਦਿੱਤਾ। ਭਾਈ ਹੁਣ ਤੁਹਾਡੀ ਰੱਖਿਆ ਸ਼ਸਤਰ ਕਰੇਗਾ, ਸ਼ਸਤਰ ਪਹਿਨੋ, ਖਾਲਸੇ ਵਾਲੇ ਵਸਤਰ ਪਹਿਨੋ, ਤੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਇਹ ਜਿਹੜੇ ਸ਼ਸਤਰ ਨੇ, ਇਹ ਤਾਂ ਸਿਰਫ ਸੁਰੱਖਿਆ ਵਾਸਤੇ ਨੇ, ਡਰਾਉਣ ਲਈ ਨਹੀਂ ਹਨ ਕਿਸੇ ਨੂੰ। ਸ਼ਸਤਰ ਸਾਡੀ ਮਰਿਆਦਾ ਹੈ, ਨਾਲ ਵਾਹਿਗੁਰੂ ਵਾਹਿਗੁਰੂ ਕਰਨਾ ਹੈ, ਗਊ ਗਰੀਬ ਦੀ ਰੱਖਿਆ ਕਰਨੀ ਹੈ। ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨ ਤੇ ਆਨ। ਨਾ ਡਰਨਾ ਨਾ ਡਰਾਉਣਾ, ਨੀਤੀ ਐਸੀ ਬਣਾਤੀ ਗੁਰਾਂ ਨੇ, ਗੰਧਲੀ ਰਾਜਨੀਤੀ ਨਹੀਂ ਰੱਖੀ ਖਾਲਸੇ ਚ, ਉਹ ਵੱਖਰੀ ਗੱਲ ਹੈ ਪਈ, ਕਹੀ ਆ ਗੰਧਲੀ ਰਾਜਨੀਤੀ ਚੱਲਦੇ ਨੇ, ਪਰ ਮਹਾਰਾਜ ਨੇ ਧਰਮ ਅਤੇ ਰਾਜਨੀਤੀ ਨਹੀਂ, ਧਰਮ ਅਤੇ ਧਰਮ ਨੀਤੀ ਨੂੰ ਇਕੱਠਿਆਂ ਕੀਤਾ ਹੈ। ਰਾਜਨੀਤੀ ਤਾਂ ਗੰਧਲੀ ਚੀਜ਼ ਹੈ ਬੜੀ, ਇਸ ਤਰ੍ਹਾਂ ਗੁਰਾਂ ਨੇ ਉਹਨਾਂ ਨੂੰ ਸਮਝਾ ਦਿੱਤਾ।
ਬੀਜ ਮਾਤਰਾ ਦਾ ਰੂਪ ਦਿਖਾਵਾ, ਹੱਥ ਤੁਰਕਨ ਛਾਨੇ ਖਿੱਚ ਦਾਵਾ।
ਸੋ ਇਸ ਕਰਕੇ ਬੀਜ ਮਾਤਰ ਹੁਣ ਰੂਪ ਦਿਖਾਇਆ ਹੈ, ਤੁਰਕਾਂ ਨੂੰ ਮਾਰ ਕੇ ਧਰਤੀ ਦੇ ਉੱਤੇ ਦਾਵਾ ਕੀਤਾ ਹੈ।
ਸਭ ਪਰ ਬਲੀ ਵੀਰ ਪਰ ਬੰਕਾ, ਆਯੁਧ ਧਾਰੀ ਰਿਪੈ ਅਤੰਕਾ।
ਸਾਰਿਆਂ ਦੁਸ਼ਮਣਾਂ ਨੂੰ ਆਤੰਕ ਦੇਣ ਵਾਲਾ ਖਾਲਸਾ, ਸਾਰਿਆਂ ਦੇ ਉੱਤੇ ਬਲੀ ਵੀਰ ਖਾਲਸਾ, ਵੀਰ ਯੋਧੇ ਪੈਦਾ ਕੀਤੇ ਨੇ ਜੀਵਨ ਵਾਲੇ, ਉੱਚੇ ਸੁੱਚੇ ਗੁਰਸਿੱਖ, ਜਤ ਸਤ ਵਾਲੇ, ਇਮਾਨਦਾਰ, ਧਾਰਮਿਕ। ਇਹ ਜੇ ਆਪਾਂ ਗੁਣ ਗ੍ਰਹਿਣ ਕਰ ਲਈਏ ਫਿਰ ਤਾਂ ਚੜ੍ਹਦੀ ਕਲਾ ਹੀ ਹੈ, ਤੇ ਜੇ ਆਪਾਂ ਦੂਸਰੇ ਪਾਸੇ ਚੱਲ ਪਈਏ ਫਿਰ ਬਦਨਾਮੀ ਹੋ ਜਾਂਦੀ ਹੈ।
ਸੁਣ ਕਰ ਸਭ ਲੋਕ ਬਿਸਮਾਏ, ਗੁਰ ਸਮਰੱਥ ਇਹ ਨਇਓ ਉਪਾਏ।
ਸੁਣ ਕੇ ਸਾਰੇ ਲੋਕ ਬੜੇ ਹੈਰਾਨ ਹੋਏ ਔਰ ਖੁਸ਼ ਵੀ ਹੋਏ। ਧੰਨ ਸਤਿਗੁਰੂ ਸੱਚੇ ਪਾਤਸ਼ਾਹ, ਸਿੰਘਾਂ ਨੇ ਜਦ ਦੱਸਿਆ ਹੋਇਆ ਅਸੀਂ ਇੰਨੇ ਤੁਰਕਾਂ ਦੇ ਆਹੂ ਲਾਹ ਕੇ ਆਏ ਹਾਂ, ਇੰਨੇ ਨੇ ਤੁਰਕ ਮਾਰੇ ਨੇ ਗੁਰਾਂ ਨੇ, ਇੰਨਿਆਂ ਦੀ ਰੱਖਿਆ ਕੀਤੀ ਗੁਰਾਂ ਨੇ, ਨਰੰਗੇ ਨੂੰ ਗੁਰਾਂ ਨੇ ਫਤਿਹਨਾਮਾ ਭੇਜ ਦਿੱਤਾ, ਉਹਨੇ ਵੀ ਮਰ ਜਾਣਾ, ਤੁਰਕਾਂ ਦਾ ਮਲੀਆ ਮੇਟ ਹੋ ਜਾਏਗਾ, ਸਾਰੇ ਧਰਮਾਂ ਦੀ ਚੜ੍ਹਦੀ ਕਲਾ ਗੁਰਾਂ ਨੇ ਕਰਨੀ ਹੈ। ਇਉਂ ਜਾਣ ਕੇ ਲੋਕੀ ਬੜੇ ਖੁਸ਼ ਹੋਏ ਕਿ ਸਾਡੀ ਰੱਖਿਆ ਵਾਸਤੇ ਹੁਣ ਦੁਨੀਆਂ ਅੰਦਰ ਸਤਿਗੁਰੂ ਜੀ ਆਏ ਨੇ।
ਉੱਥੇ ਪ੍ਰਭੂ ਚੇਤਨ ਦੇ ਨਾਲ ਦੇਖਣ ਲਾਗੇ ਥੌਰ ਵਿਸਾਲ,
ਉੱਠੇ ਮਹਾਰਾਜ ਸੱਚੇ ਪਾਤਸ਼ਾਹ ਉਹ ਚੇਤਨ ਨਾਮੇ ਬ੍ਰਾਹਮਣ ਨੂੰ ਨਾਲ ਲੈ ਕੇ ਸਾਰੇ ਤੀਰਥ ਉੱਤੇ ਘੁੰਮ ਕੇ ਦੇਖ ਰਹੇ ਨੇ।
ਤੀਰਥ ਪਾਰ ਥਾਨ ਦੇਖ ਲਾਵਾ ਪਿਖੀ ਗੁਹਾ ਜੈ ਨਾਗਰਾਵਾ,
ਉਹ ਤੀਰਥ ਦੇ ਪਰਲੇ ਪਾਸੇ ਦਾ ਥਾਨ ਵੀ ਦਿਖਾਇਆ ਜਿੱਥੇ ਨਾਗ ਰਹਿੰਦਾ ਸੀ, ਬੜਾ ਭਾਰੀ ਗੁਫਾ ਦਿਖਾਈ।
ਇਤਿਹਾਸਕ ਅਵਲੋਕਨ ਕਰੇ ਚੇਤਨ ਕਛੂ ਪ੍ਰਸੰਗ ਉਚਰੇ,
ਇਤਿਹਾਸਕ ਦੇਖਣਾ ਕੀਤਾ ਚੇਤਨ ਬ੍ਰਾਹਮਣ ਨੇ, ਕੁਛ ਕੁ ਪੁਰਾਣਾ ਪ੍ਰਸੰਗ ਵੀ ਉੱਥੇ ਕਹਿਣਾ ਕੀਤਾ।
ਕਮਲਾਸਨ ਮਤ ਕੀ ਨਸਹਿਆ
ਜੀ, ਇੱਥੇ ਬ੍ਰਹਮਾ ਨੇ ਜਗ ਕੀਤਾ ਸੀ।
ਧਾਰਣ ਬੇਰੁਦਰ ਕੋ ਮਹਾ,
ਸ਼ਿਵ ਜੀ ਨੇ ਬੜਾ ਭਿਆਨਕ ਰੂਪ ਇੱਥੇ ਧਾਰਿਆ ਸੀ।
ਲੇਖ ਪਾਲ ਕੋ ਜਾ ਚਿਨ ਆਵਾ,
ਉਹ ਕਪਾਲੀ ਲੈ ਕੇ ਮੰਗਣ ਵਾਸਤੇ ਆਏ।
ਬਿਨ ਜਾਣੇ ਤੇ ਝਿੜਕ ਹਟਾਵਾ,
ਬਿਨਾਂ ਜਾਣਿਆ ਝਿੜਕੇ ਉਹਨਾਂ ਨੂੰ ਹਟਾ ਦਿੱਤਾ ਸੀ।
ਪ੍ਰਥਮ ਅਮੰਗਲ ਬੇਟ ਦਿਖਾਵੇ, ਮਖ ਮੈਨੇ ਤੈਸੇ ਬਨ ਆਵੇ,
ਪਹਿਲਾਂ ਹੀ ਅਮੰਗਲ ਬੇਖ ਦਿਖਾ ਦਿੱਤਾ। ਇਉਂ ਜੱਗ ਦੇ ਵਿੱਚ ਬਣਦਾ ਨਹੀਂ ਹੈ ਕਿ ਕਪਾਲੀ ਲੈ ਕੇ ਮੰਗਣ ਆ ਗਿਆ ਤੁਸੀਂ।
ਤਬ ਸ਼ਿਵ ਨੇ ਕੀ ਭਗਨ ਕਪਾਲਾ, ਬੇ ਮਖ ਥਲ ਮੈਂ ਜੈ ਕੈ ਜਾਲਾ,
ਸ਼ਿਵ ਜੀ ਨੇ ਗੁੱਸੇ ਜਾ ਕੇ ਉਹ ਕਪਾਲੀ ਜ਼ੋਰ ਨਾਲ ਧਰਤੀ ਤੇ ਮਾਰੀ, ਉਹਦੇ ਟੁਕੜੇ ਟੁਕੜੇ ਹੋ ਕੇ ਸਾਰੇ ਜੱਗ ਦੇ ਵਿੱਚ ਫੈਲ ਗਏ ਉਸ ਵਕਤ।
ਬਿਖ ਪ੍ਰਤਾਪ ਬ੍ਰਹਮਾ ਨੇ ਜਾਣਾ, ਕਰੀ ਸੁਤ ਤੇ ਆਛੀ ਬਿਦਨਾਨਾ,
ਬ੍ਰਹਮਾ ਨੇ ਉਹਦਾ ਪ੍ਰਤਾਪ ਜਾਣਿਆ ਜਦੋਂ ਸ਼ਿਵ ਜੀ ਦਾ, ਫਿਰ ਬਹੁਤ ਉਸਤਤ ਕੀਤੀ ਉਸ ਵਕਤ।
ਇਤਿਹਾਸਕ ਹੈ ਬੜੋ ਪ੍ਰਸੰਗ, ਮੈਂ ਬਰਨੋ ਸ਼ਰੋਤਾ ਸਭ ਜਾਣੋ, ਕਥਾ ਗੁਰਨ ਕੀ ਸੁਣੋ ਸੁਜਾਨੋ,
ਕਹਿਣ ਲੱਗੇ ਤਾਂ ਮੈਂ ਮਾੜਾ ਜਿਹਾ ਟੂਕ ਮਾਤਰ ਤੁਹਾਨੂੰ ਦੱਸਿਆ, ਤੇ ਜੇ ਲਿਖਣ ਲੱਗ ਜੇ ਫਿਰ ਗ੍ਰੰਥ ਬਹੁਤ ਵੱਡੇ ਹੋ ਜਾਂਦੇ ਨੇ, ਇਸ ਕਰਕੇ ਸਰੋਤਾ ਜਨ ਅੱਗੇ ਗੁਰਾਂ ਦੀ ਕਥਾ ਸੁਣੋ ਭਾਈ।
ਰਹੀ ਕਿਤਕ ਸੋਚਿਤ ਦੇ ਬਨੋ, ਬਾਛਿਤ ਪ੍ਰਾਪਤ ਪੂਰਨ ਕਰ ਲੋ,
ਕਿਉਂਕਿ ਗੁਰਾਂ ਦੀ ਕਥਾ ਹੀ ਹਲੇ ਬਹੁਤ ਜ਼ਿਆਦਾ ਰਹਿੰਦੀ ਹੈ, ਇਸ ਕਰਕੇ ਮੈਂ ਗੁਰਾਂ ਦੀ ਕਥਾ ਹੀ ਬੜੇ ਪਿਆਰ ਦੇ ਨਾਲ, ਜਿਹੜੀ ਸਾਰੇ ਫਲ ਦੇਣ ਵਾਲੀ ਕਥਾ ਹੈ, ਉਹ ਵਰਣਨ ਕਰਦਾ ਹਾਂ।
ਕਵੀ ਸੰਤੋਖ ਸਿੰਘ ਮਨ ਪ੍ਰੀਤ, ਗੁਰ ਕੀ ਕਥਾ ਰਚੋ ਸ਼ੁਭ ਰੀਤ।
ਸੰਤੋਖ ਸਿੰਘ ਕਵੀ ਜੀ ਦਾ ਨਾਮ ਹੈ, ਕਵੀ ਸੰਤੋਖ ਸਿੰਘ ਜੀ, ਨੂਰ ਦੀ ਸਰਾਂ ਤਰਨ ਤਾਰਨ ਕੋਲੇ ਪੈਂਦਾ ਇਹਨਾਂ ਦਾ ਪਿੰਡ। ਉਹ ਕਵੀ ਸੰਤੋਖ ਸਿੰਘ ਜੀ ਜੋ ਰੱਬ ਦੇ ਪਿਆਰੇ ਭਜਨ ਸਿਮਰਨ ਕਰਨ ਵਾਲੇ, ਜਿਨ੍ਹਾਂ ਦੇ ਉਸਤਾਦ ਭਾਈ ਸੰਤ ਸਿੰਘ ਜੀ ਹੋਏ ਨੇ, ਸੰਤ ਸਿੰਘ ਜੀ ਅੱਗੇ ਟਕਸਾਲ ਦੇ ਮਹਾਂਪੁਰਖਾਂ ਤੋਂ ਪੜ੍ਹੇ ਹੋਏ ਸੀ, ਉਹਨਾਂ ਨੇ ਕਵੀ ਸੰਤੋਖ ਸਿੰਘ ਨੂੰ ਇਹ ਸਾਰਾ ਗਿਆਨ ਦਿੱਤਾ ਸੀ, ਕਵਿਤਾ ਦਾ ਐਸਾ। ਇਸ ਪ੍ਰਕਾਰ ਕਹਿੰਦੇ ਨੇ ਕਵੀ ਜੀ ਕਿ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਇਹ ਜਿਹੜਾ ਇਤਿਹਾਸ ਹੈ ਨਾ, ਕਥਾ ਸੋਹਣੀ ਰੀਤੀ ਨਾਲ ਬੜੇ ਪਿਆਰ ਦੇ ਨਾਲ ਲਿਖ ਰਿਹਾ ਹਾਂ।
ਕਰਿਓ ਮਨੋਰਥ ਪੂਰਨ ਮੋਰਾ,
ਕਿਉਂਕਿ ਮੇਰਾ ਮਨੋਰਥ ਕਲਗੀਧਰ ਪਿਤਾ ਜੀ ਨੇ, ਗੁਰੂ ਨਾਨਕ ਦੇਵ ਜੀ ਨੇ ਪੂਰਾ ਕੀਤਾ, ਜੋ ਮੈਂ ਜਸ ਲਿਖਣਾ ਚਾਹੁੰਦਾ ਸੀ।
ਗੁਰੂ ਨਿਹੋਰ ਸਾਂਝਿਆ ਭੋਰਾ,
ਮੈਂ ਤਾਂ ਬਸ ਇੱਕ ਸਵੇਰੇ ਸ਼ਾਮ ਸਤਿਗੁਰੂ ਜੀ ਵੱਲ ਹੀ ਦੇਖਦਾ ਹਾਂ, ਸੋ ਇਸ ਕਰਕੇ ਰਾਤ ਦਿਨ ਮੇਰਾ ਤਾਂ ਧਿਆਨ ਗੁਰਾਂ ਵਿੱਚ ਹੀ ਹੈ, ਕਿਉਂਕਿ ਸੋਝੀ ਉਹਨਾਂ ਨੇ ਦੇਣੀ ਹੈ, ਬੁੱਧੀ ਉਹਨਾਂ ਨੇ ਦੇਣੀ ਮੈਨੂੰ।
ਦੋਹੇਰਾ ਇਸੀ ਰੀਤ ਨਿਤ ਪ੍ਰਤ ਗਮਨ ਕਰਤ ਗੁਰੂ ਮਹਾਰਾਜ,
ਇਸੇ ਤਰੀਕੇ ਨਾਲ ਹਰ ਰੋਜ਼ ਸਤਿਗੁਰੂ ਜੀ ਇਸ਼ਨਾਨ ਕਰਦੇ ਫਿਰ ਅੱਗੇ ਚੱਲ ਪੈਂਦੇ ਹਨ।
ਮਾਰਵਾੜ ਕੇ ਦੇਸ਼ ਮੈਂ ਪਹੁੰਚ ਗਰੀਬ ਨਿਵਾਜ,
ਮਾਰਵਾੜ ਦੇ ਇਲਾਕੇ ਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਪਹੁੰਚ ਗਏ।
ਗੁਰ ਨਰਾਇਣਾ ਪਹੁੰਚੇ ਜਾਏ ਜੈ ਦਾਦੂ ਦੁਆਰਾ ਕਹਿਲਾਏ,
ਸੋ ਨਰਾਇਣਾ ਪਿੰਡ ਹੈ ਉੱਥੇ ਦਾਦੂ ਦੁਆਰਾ ਜਿੱਥੇ ਬਣਿਆ ਹੈ, ਨਰਾਇਣਾ ਪਿੰਡ ਜੈਪੁਰ ਰਾਜ ਵਿੱਚ ਹੈ, ਦਾਦੂ ਜੀ ਪੰਜਵੇਂ ਪਾਤਸ਼ਾਹ ਸਮੇਂ ਹੋਏ ਨੇ। ਸੋ ਇਸ ਮਹਾਤਮਾ ਦੀ ਬਾਣੀ ਤੋਂ ਉਗਾਹੀ ਮਿਲਦੀ ਹੈ ਕਿ ਗੁਰੂ ਘਰ ਨਾਲ ਉਹਨਾਂ ਦਾ ਚੋਖਾ ਪਿਆਰ ਸੀ, ਦਾਦੂ ਦਾ ਜਨਮ ਅਹਿਮਦਾਬਾਦ ਦਾ ਸੀ। ਇਸ ਪ੍ਰਕਾਰ ਇਹ ਦਾਦੂ ਦੁਆਰੇ ਸਤਿਗੁਰੂ ਮਹਾਰਾਜ ਜੀ ਪਹੁੰਚੇ ਨੇ।
ਅਵਲੋਕਤ ਡੇਰਾ ਪ੍ਰਭ ਕਾਲਾ ਸੁੰਦਰ ਜੈ ਕੈਥਾਨ ਮਿਸਾਲਾ,
ਬੜਾ ਸੁੰਦਰ ਸਥਾਨ ਬਣਿਆ ਹੋਇਆ ਸੀ, ਦੇਖ ਕਰਕੇ ਸਤਿਗੁਰੂ ਨੇ ਉੱਥੇ ਨੇੜੇ ਆਪਣਾ ਡੇਰਾ ਕੀਤਾ।
ਉੱਤਰ ਤੁਰੰਗ ਤੇ ਠੇਰੇ ਗੁਸਾਈ ਸਿੰਘ ਆਨ ਬੈਠੇ ਤਿਸ ਥਾਈ,
ਘੋੜੇ ਤੋਂ ਉੱਤਰ ਕੇ ਸਤਿਗੁਰੂ ਜੀ ਟਿਕੇ ਨੇ, ਆ ਕੇ ਸਾਰੇ ਸਿੰਘ ਵੀ ਬੈਠ ਗਏ।
ਸਨੇ ਸਨੇ ਸਭ ਆਏ ਬਹੀਰ, ਉੱਤਰ ਪਰੇ ਹੋਈ ਬਹੁ ਭੀਰ,
ਹੌਲੀ ਹੌਲੀ ਸਾਰਾ ਬਹੀਰ ਵੀ ਪਿਛਲਾ ਆ ਗਿਆ, ਬਹੁਤ ਭੀੜ ਹੋ ਗਈ ਚਾਰੇ ਪਾਸੇ
ਹਾਏ ਨਹਿਰੇ ਖਾਹੋ ਮਿਸਾਲਾ ਗਾਡੇ ਮੇਖਨ ਸ਼ਬਦੀ ਉਠਾਲਾ
ਘੋੜਿਆਂ ਨੇ ਹਿਣਕਣ ਦੀ ਬੜੀ ਆਵਾਜ਼ ਆ ਰਹੀ ਹੈ ਕਿੱਲੇ ਗੱਡ ਰਹੇ ਨੇ ਘੋੜਿਆਂ ਨੂੰ ਬੰਨਣ ਵਾਸਤੇ
ਕਿਤਕ ਬਿਲੋ ਕਤ ਦਾਦੂ ਦੁਆਰਾ ਕੋਤਰਿਣ ਈਂਧਨ ਲੈਣ ਪਧਾਰਾ
ਕਿੰਨੇ ਕਹਿੰਦੇ ਦਾਦੂ ਦੁਆਰਾ ਜਦੋਂ ਦੇਖਿਆ ਕੋਈ ਘਾਹ ਲੈਣ ਕੋਈ ਲੱਕੜਾਂ ਲੈਣ ਵਾਸਤੇ ਗਿਆ
ਤਹਾਂ ਜੈਤ ਸਾਹਿਬ ਮਹੰਤ
ਉੱਥੇ ਜੈਤ ਸਾਹਿਬ ਜਿਹੜੇ ਸੀ ਨਾ ਜੈਤ ਸਾਹਿਬ ਇਨ੍ਹਾਂ ਦਾ ਨਾਮ ਸੀ ਮਹੰਤ ਜੀ ਦਾ ਉਹ ਉੱਥੇ ਰਹਿੰਦੇ ਹਨ
ਸ਼ਾਂਤ ਰੂਪ ਸ਼ੁਭ ਅਜ਼ਮਤਵੰਤ
ਉਹ ਬੜੇ ਸ਼ਾਂਤ ਰੂਪ ਸਨ ਬੜੀ ਸ਼ਕਤੀ ਦੇ ਮਾਲਕ ਵੀ ਸਨ ਨਾਲ
ਦਾਦੂ ਸੈਂਕੜੇ ਦਾਦੂ ਮਗ ਕੇ ਰਹੇ ਪ੍ਰਲੋਕ ਸਾਧਨੇ ਲੱਗ ਕੇ
ਪ੍ਰਲੋਕ ਨੂੰ ਆਪਣੇ ਨੂੰ ਸਾਧਨਾ ਕਰਨਾ ਭਾਵ ਪ੍ਰਲੋਕ ਸਵਾਰਨਾ ਉੱਥੇ ਕਈ ਸੈਂਕੜੇ ਸਾਧੂ ਮਹਾਤਮਾ ਭਗਤੀ ਕਰਦੇ ਸਨ
ਵਰਨ ਇਸ਼ਨਾਨ ਬਿਤੀ ਕੋ ਰੋਕਣ ਏ ਕਰੋਤ ਸਭ ਲੋਕ ਬਿਲੋਕਣ
ਸਾਰੇ ਲੋਕ ਰਹਿੰਦੇ ਸੀ ਇਸ਼ਨਾਨ ਕਰਕੇ ਆਪਣੀ ਬੈਠ ਕੇ ਸਮਾਧੀ ਲਾਉਣੀ ਬਿਰਤੀ ਰੋਕਣੀ ਸਾਰਿਆਂ ਚ ਇੱਕ ਵਾਹਿਗੁਰੂ ਦਾ ਰੂਪ ਦੇਖਣਾ
ਦਇਆ ਛਿਮਾ ਧੀਰਜ ਸੰਤੋਖ ਨਿਰਹੰਕਾਰ ਅਕਾਮ ਆਰੋਕ
ਉਨ੍ਹਾਂ ਨੇ ਆਪਣੇ ਅੰਦਰ ਸ਼ੁਭ ਗੁਣ ਪੈਦਾ ਕੀਤੇ ਦਇਆ ਕਰਨੀ ਮਾਫ ਕਰਨਾ ਧੀਰਜ ਰੱਖਣਾ ਸੰਤੋਖ ਰੱਖਣਾ ਨਿਰਹੰਕਾਰ ਹੋਣਾ ਕਾਮ ਤੋਂ ਰਹਿਤ ਹੋਣਾ ਗੁੱਸੇ ਤੋਂ ਰਹਿਤ ਹੋਣਾ ਇਉਂ ਉਹ ਬੈਠ ਕੇ ਅਭਿਆਸ ਕਰਦੇ ਨੇ
ਦਾਦੂ ਸੁੰਦਰ ਗਿਆ ਬਣਾਈ ਬੈਠੇ ਪਠਤ ਕਿਤਕ ਮਨ ਲਾਏ
ਕਿਉਂਕਿ ਦਾਦੂ ਜੀ ਨੇ ਬੜੀ ਸੋਹਣੀ ਜਿਹੜੀ ਰਚਨਾ ਕੀਤੀ ਬਾਣੀ ਦੀ ਅੱਛੀ ਹੈ ਬੜੀ ਸਿੱਖਿਆਦਾਇਕ ਹੈ ਇਸ ਤਰ੍ਹਾਂ ਉਹ ਸਾਰੇ ਬੈਠ ਕੇ ਉਹਨਾਂ ਦੀ ਬਾਣੀ ਪੜ੍ਹਦੇ ਨੇ
ਗੁਰਦਲ ਕੋ ਨਰ ਕੋ ਚਲ ਗਏ ਕਿਸੇ ਮਹੰਤ ਬੂਝ ਤੋਂ ਭਇਓ
ਜਦੋਂ ਗੁਰੂ ਸਾਹਿਬ ਦੇ ਸਿੰਘ ਚੱਲ ਕੇ ਉੱਥੇ ਗਏ ਤਾਂ ਮਹੰਤ ਜੀ ਨੇ ਉਸ ਵਕਤ ਉਨ੍ਹਾਂ ਨੂੰ ਪੁੱਛਣਾ ਕੀਤਾ ਹੈ
ਕੋ ਉਤਰਿਓ ਕਿਤ ਤੇ ਚੱਲ ਆਇਓ
ਕੌਣ ਉਤਰੇ ਭਾਈ ਇੰਨੇ ਘੋੜੇ ਇੰਨੇ ਜਣੇ ਨਾਲ ਨੇ ਕਿੱਥੋਂ ਚੱਲ ਕੇ ਆਏ ਹੋ ਤੁਸੀਂ
ਕਿਸ ਕਾਰਜ ਤੋਂ ਅਗਰ ਸਿਧਾਇਓ
ਇਹ ਅੱਗੇ ਫੌਜਾਂ ਕਿੱਧਰ ਨੂੰ ਜਾ ਰਹੀਆਂ ਹਨ ਤੁਸੀਂ ਕਿਹੜੇ ਕੰਮ ਲਈ ਜਾ ਰਹੇ ਹੋ
ਸੁਣ ਸਗਰੋ ਸੋ ਪ੍ਰਸੰਗ ਉਚਾਰਾ ਸਤਿਗੁਰ ਗੋਬਿੰਦ ਸਿੰਘ ਉਦਾਰਾ
ਸੁਣ ਕੇ ਸਿੰਘ ਨੇ ਸਾਰਾ ਪ੍ਰਸੰਗ ਸੁਣਾ ਕੇ ਕਿਹਾ ਇਹ ਤਾਂ ਜੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਗੱਦੀ ਤੇ ਦਸਵੇਂ ਸਰੂਪ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ
ਹੋਰ ਆਨੰਦ ਜਿਨ ਕੀਰਜ ਧਾਨੀ ਵਧੀਓ ਤੁਰਕ ਸੋ ਬੈਰ ਮਹਾਨੀ
ਜਿਨ੍ਹਾਂ ਨੇ ਸ੍ਰੀ ਆਨੰਦਪੁਰ ਸਾਹਿਬ ਆਪਣੀ ਸੋਹਣੀ ਰਾਜਧਾਨੀ ਰਚੀ ਅਤੇ ਤੁਰਕਾਂ ਦੇ ਨਾਲ ਜਿਨ੍ਹਾਂ ਦਾ ਬਹੁਤ ਭਾਰੀ ਬੈਰ ਹੈ
ਕਈ ਲੱਖ ਜੋਗਾ ਜਿਨ ਘਾਇਓ ਬਹੁ ਭਾਰੀ ਸੰਗਰਾਮ ਮਚਾਇਓ
ਜਿਨ੍ਹਾਂ ਨੇ ਲਗਭਗ 14 ਜੰਗਾਂ ਕੀਤੀਆਂ ਨੇ ਕਈ ਲੱਖ ਤੁਰਕ ਮਾਰ ਕੇ ਖਪਾ ਛੱਡੇ ਨੇ
ਪ੍ਰਥਮ ਆਨੰਦਪੁਰੇ ਰਣ ਭਏ ਪੁਨ ਚਮਕੌਰ ਤੁਰਕ ਬੋ ਛਏ
ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਜੰਗ ਹੋਇਆ ਫਿਰ ਸ੍ਰੀ ਚਮਕੌਰ ਸਾਹਿਬ ਆ ਕੇ ਜੰਗ ਹੋਇਆ
ਬਹੁਰੋ ਜੰਗ ਮੁਕਤਸਰ ਭਇਓ ਸੋ ਗੁਰ ਅਬ ਅਵਨੀਤ ਕਹਿਓ
ਛੋਟੇ ਮੋਟੇ ਦੋ ਤਿੰਨ ਕੁ ਜੰਗ ਦੱਸੇ ਉਨ੍ਹਾਂ ਨੂੰ ਕਿ ਫਿਰ ਸ੍ਰੀ ਮੁਕਤਸਰ ਸਾਹਿਬ ਜੰਗ ਹੋਇਆ ਜਿਹੜਾ ਸ਼ੁਰੂ ਤੋਂ ਲੈ ਕੇ ਸਾਰੇ ਦੱਸੇ ਇਹ ਇਸ ਤਰੀਕੇ ਨਾਲ ਉਹ ਸਤਿਗੁਰੂ ਜੀ ਇੱਥੇ ਆਏ ਨੇ
ਸਾਹਿਬ ਲਾਦੇ ਰਣ ਮੈਂ ਦੋਏ ਬਾਲਕ ਦੁਆ ਤੁਰਕਨ ਗਏ ਸੋਏ
ਦੋ ਵੱਡੇ ਸਾਹਿਬਜ਼ਾਦੇ ਤਾਂ ਇਨ੍ਹਾਂ ਦੇ ਚਮਕੌਰ ਸਾਹਿਬ ਸ਼ਹੀਦ ਹੋਏ ਨੇ ਅਤੇ ਦੋ ਜਿਹੜੇ ਛੋਟੇ ਸੀਗੇ ਉਨ੍ਹਾਂ ਨੂੰ ਤੁਰਕਾਂ ਨੇ ਪਕੜ ਕੇ ਉੱਥੇ ਸ਼ਰੀਰ ਸੀਰ ਕੀਤਾ ਸਰਹੰਦ ਇਸ ਪ੍ਰਕਾਰ
ਇਨ ਚਾਰੋ ਤਿੰਨ ਕੇ ਸਿਰ ਚਰੇ ਰਾਜ ਤੇਜ ਰਿਪਨ ਕੋ ਨਿਤ ਹਰੇ
ਹੁਣ ਚਾਰਾਂ ਨੇ ਆਪਣਾ ਸਰੀਰ ਰੂਪੀ ਠੀਕਰਾ ਜਿਹੜਾ ਸੀ ਉਨ੍ਹਾਂ ਦੇ ਸਿਰ ਦੇ ਉੱਤੇ ਫੋੜ ਦਿੱਤਾ ਤੁਰਕਾਂ ਦੇ ਉਨ੍ਹਾਂ ਦਾ ਰਾਜ ਤੇਜ ਸਾਰਾ ਦੁਸ਼ਮਣ ਦਾ ਨਾਸ ਹੀ ਕਰ ਦਿੱਤਾ
ਸੁਨੀ ਮਹੰਤ ਜੈਤ ਸਭ ਬਾਤ ਅਚੇਜ ਧਰਤ ਦੇ ਅਵਦਾਤ
ਉਸ ਵਕਤ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਬਾਰੇ ਮਹੰਤ ਜੀ ਬੜੇ ਅਸਚਰਜ ਹੋਏ ਤੇ ਹਿਰਦੇ ਦੇ ਅੰਦਰ ਬੜੇ ਪ੍ਰਸੰਨ ਵੀ ਹੋਏ ਕਿ ਏਡੇ ਏਡੇ ਦੁਸ਼ਟਾਂ ਦਾ ਨਾਸ ਕੀਤਾ ਗੁਰਾਂ ਨੇ
ਇਕੱਠੇ ਕਰੇ ਸਾਧ ਤਿਸ ਕਾਲਾ ਦਰਸ਼ਨ ਕਰਨ ਹੇਤ ਸੋ ਚਾਲਾ
ਸਾਰੇ ਸਾਧੂਆਂ ਨੂੰ ਇਕੱਠੇ ਕਰਕੇ ਚੱਲਿਆ ਚਲੋ ਬਈ ਉਨ੍ਹਾਂ ਗੁਰਾਂ ਦੇ ਦਰਸ਼ਨ ਕਰੀਏ ਨਰੰਗੇ ਨੇ ਤਾਂ ਸਾਨੂੰ ਜਿਉਣਾ ਵੀ ਔਖਾ ਕਰਤਾ ਮੰਦਰ ਢਾ ਦਿੱਤੇ ਮੂਰਤੀਆਂ ਤੋੜ ਦਿੱਤੀਆਂ ਇਹ ਇੱਕ ਸਾਡੇ ਰੱਖਿਅਕ ਆਏ ਨੇ ਜਿਨ੍ਹਾਂ ਨੇ ਆ ਕੇ ਤੁਰਕਾਂ ਦਾ ਨਾਸ ਕੀਤਾ ਔਰ ਸਾਰੇ ਤੁਰਕਾਂ ਦੀਆਂ ਜੜਾਂ ਪੱਟ ਦੇਣਗੇ ਫਿਰ ਆਪਾਂ ਸਾਰੇ ਸੁਖੀ ਬਸਾਂਗੇ ਚਲੋ ਜਿਨ੍ਹਾਂ ਦੀ ਇੰਨੀ ਕਿਰਪਾ ਆਪਣੇ ਤੇ ਚਲੋ ਉਨ੍ਹਾਂ ਦੇ ਚੱਲ ਕੇ ਸਾਰੇ ਸੰਤ ਮਹਾਤਮਾ ਦਰਸ਼ਨ ਕਰੀਏ ਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਆਉਂ ਦਾਦੂ ਜੀ ਇਹ ਦੁਆਰੇ ਤੋਂ ਇਹ ਮਹੰਤ ਜੀ ਆਏ ਨੇ ਚੱਲ ਕਰਕੇ ਜੈਤ ਸਾਹਿਬ ਜਿਨ੍ਹਾਂ ਦਾ ਨਾਮ ਹੈ ਦੁਬਾਰਾ ਇਨ੍ਹਾਂ ਦੀ ਮੁਲਾਕਾਤ ਦਸਵੇਂ ਪਾਤਸ਼ਾਹ ਨਾਲ ਬੁਰਹਾਨਪੁਰ ਹੋਵੇਗੀ ਫੇਰ ਉਸ ਵਕਤ ਵੀ ਸੁਣਾਂਗੇ ਕੀ ਬਚਨ ਕਰਨਗੇ ਮਹਾਰਾਜ ਇਹਨਾਂ ਨਾਲ। ਸਵਾਓ ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਨੂੰ ਕਹਿੰਦੇ ਭਾਈ ਆਸਰਾ ਸਿਰਫ ਵਾਹਿਗੁਰੂ ਦਾ ਰੱਖਣਾ ਹੈ, ਹੋਰ ਕਿਸੇ ਦਾ ਆਸਰਾ ਮਨ ਦੇ ਅੰਦਰ ਨਹੀਂ ਰੱਖਣਾ, ਕੇਵਲ ਤੇ ਕੇਵਲ ਸਿਰਫ ਵਾਹਿਗੁਰੂ ਦਾ ਹੀ ਆਸਰਾ ਹੈ ਆਪਾਂ ਨੂੰ। ਵਾਹਿਗੁਰੂ ਵਾਹਿਗੁਰੂ।